वार 22वीं दी कथा विचार आरंभ हो रही है ते वार 22वीं दी पौड़ी पहली विच सत्कारयोग महान व्याख्याकार तत बेता भाई साहब भाई गुरदास जी अमृत बोल अपने पावन मुखारबिंद तो उचारण कर रहे हैं की फरमान करते ने निराधार निरंकार ना अलख लखाया होवा एकंकार आप उपाया ओंकार अकार चलत रचाया सच नाऊ करतार बिरद सदाया सच्चा परवदगार त्रै गुण माया सिरठी सिरजनहार लेख लखाया सब सह दे आधार ना तोल तुलाया लिखिया थित ना वार ना माह जनाया वेद कतेब विचार ना आख सुनाया वेद कतेब विचार ना आख सुनाया कहन लगे निराधार निरंकार ना अलख लखाया। निराधार शब्द बनया है निर आधार इस तो आधार का अर्थ हुंदा आसरा निराधार निरंकार परमात्मा निर आधार है उन्हूं किसी दे आसरे की कोई लोड़ नहीं वाहिगुरु ते निरंकार आकार तो शब्द बनया निरंकार निर आकार जिसका आकार कोई नहीं किन्ना कद है परमेश्वर का वो 5.5 फुट का है 6 फुट का 7 फुट का 7 फुट 4 इंच 2 इंच का किन्ना है रब किन्ना आकार किन्ना तोल है उदा किन्ना उच्चा है किन्ना लंबा है किन्ना वेट है परमात्मा का कोई आकार नहीं है। ऐसा परमात्मा जो निर आकार है आकार तो रहत है जिहड़ा परमात्मा किसी आसरे तो भी रहत है उन्हू किसी आसरे की लोड़ नहीं है। सारे जगत संसार नूं तां उसका आसरा है आप निर आधार है किसी का आसरा नहीं सारे का सारा आकार उन्हें बनाया है पर आप निर आकार है जिसनों निरंकार आप कहने कोई आकार नहीं है ना अलख लखाया उस अलख ने अपना आप लखाया भी नहीं है उन्हें किसी के कान चाण के नहीं आख्या मैं बड़ा वड्डा हाँ मैं बड़ा महान हाँ मैं तुहानू जन्म दिता है आख्या कदे परमेश्वर ने साध संगत उन्हें अपना आप लखाया ते जनाया भी नहीं है परमेश्वर ने वो निर आधार ते निर आकार भाव आकार तो बिना किसी दे आसरे तो बिना है। होवा एकंकार आप उपाया वाहिगुरु निराकार सी उस निराकार तो एकंकार होया उस दे कीतिया नहीं उसने अपना रूप आप ही उपाया है उन्हू किसी ने पैदा नहीं किया निरंकार परमेश्वर किसी ने बनाया नहीं घड़िया नहीं अपने आप तो खुद सह भंग सुते सिद्ध अपने आप तो ही प्रकाशमान है सारिया नू जन्म परमेश्वर ने दिता है आप अजन्मा है अजन्म है अवर्ण है जिसका जन्म है साध संगत ओदा कोई रूप रंग चेन चक्कर भी है इसलिए अजन्म है वो जन्म तो रहत है सारिया नू जन्म उन्हें दिता है उन्हू किसी ने जन्म नहीं दिता सारिया नू शक्ति परमात्मा ने दिती है ताकत बल रब नू कोई बल शक्ति किसी ने नहीं दिता हर मनुख दे विच कोई ना कोई कला होएगी कोई ना कोई गुण होएगा परमात्मा नू गुण किसी ने नहीं दिता रब ने सारिया नू गुण दिते ने सारिया कला तू सर्ब कला का ज्ञाता सारिया कला परमेश्वर तो आईया ने रब नू किसी ने कोई कला नहीं दिती शक्ति नहीं दिती इसलिए भाई गुरदास जी वचन वरत रहे ने ओंकार आकार चलत रचाया उस निरंकार परमात्मा ने आ जड़ा आकार रचिया आ जड़ी कुदरत रची है उस परमात्मा ने रची है ये उदा चलत है चलत का मतलब हुंदा कौतक ये निरंकार परमेश्वर का ही रचिया होया कौतक है जड़ा उन्हें इस कुदरत नू कादर ने बनाया है। सच नाउ करतार बिरद सदाया उस ओंकार तो सच्चा नाम प्रभु दा सत नाम सच्चा नाम करता पुरख तो ही प्रगट होया है ਬਿਰਧ ਸਦਵਾਇਆ, ਜਿਹੜਾ ਉਹਦਾ ਬਿਰਧ ਆਪਾਂ ਕਹਿੰਦੇ ਨਾ ਸੁਭਾਅ ਭਗਤ ਵੱਛਲ ਹੈ, ਉਹਦਾ ਸੁਭਾਅ ਭਗਤੀ ਨੂੰ ਪਿਆਰ ਕਰਦਾ ਹੈ, ਇਹ ਹੈ ਪਰਮਾਤਮਾ ਦਾ ਸੁਭਾਅ। ਜਿਹੜੇ ਉਹਦੀ ਸ਼ਰਨ ਆਉਂਦੇ ਨੇ ਉਹਨਾਂ ਨੂੰ ਗਲ ਨਾਲ ਲਾ ਲੈਂਦਾ, ਕੰਠ ਨਾਲ ਲਾ ਲੈਂਦਾ, ਇਹ ਵੀ ਬਿਰਧ ਉਹਨੇ ਖੁਦ ਆਪ ਹੀ ਸਦਵਾਇਆ ਹੈ, ਬਣਾਇਆ ਹੈ। ਸੱਚਾ ਪਰਵਦਗਾਰ ਤ੍ਰੈ ਗੁਣ ਮਾਇਆ, ਉਹ ਨਿਰੰਕਾਰ ਪਰਮੇਸ਼ਰ ਸਦੀਵੀ ਕਾਲ ਵਾਸਤੇ ਸੱਚਾ ਹੈ, ਉਹ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ। ਪਰਵਦਗਾਰ ਦਾ ਅਰਥ ਹੁੰਦਾ ਹੈ ਪਾਲਣਾ ਕਰਨ ਵਾਲਾ, ਸੱਚਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਤ੍ਰੈ ਗੁਣ ਮਾਇਆ। ਤੇ ਆ ਦਿਸਦਾ ਹੋਇਆ ਸੰਸਾਰ ਜਿਸ ਵਿੱਚ ਮਾਇਆ ਦੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਸਾਰੇ ਦੇ ਸਾਰੇ ਉਸ ਨਿਰੰਕਾਰ ਪਰਮੇਸ਼ਰ ਨੇ ਹੀ ਪੈਦਾ ਕੀਤੇ ਨੇ, ਪਰ ਆਪ ਮਾਇਆ ਨਹੀਂ ਹੈ। ਵੇਖੋ, ਉਸ ਵਾਹਿਗੁਰੂ ਨੇ ਮਾਇਆ ਆਪ ਪੈਦਾ ਕੀਤੀ ਹੈ, ਪਰ ਆਪ ਮਾਇਆ ਸਰੂਪ ਨਹੀਂ ਹੈ, ਮਾਇਆ ਤੋਂ ਰਹਿਤ ਹੈ। ਸਿਰਠੀ ਸਿਰਜਣਹਾਰ ਲੇਖ ਲਿਖਾਇਆ, ਇਹ ਤ੍ਰੈ ਗੁਣਾਂ ਵਿੱਚ ਹੋਣ ਕਰਕੇ ਸ੍ਰਿਸ਼ਟੀ ਇਹ ਉਸ ਨਿਰੰਕਾਰ ਪਰਮਾਤਮਾ ਨੇ ਆਪ ਸਿਰਜੀ ਹੈ। ਸਿਰਠੀ ਸਿਰਜਣਹਾਰ, ਸਿਰਠੀ ਦਾ ਮਤਲਬ ਸ੍ਰਿਸ਼ਟੀ, ਕਹਿੰਦੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਕਿਹਨੇ? ਸਿਰਜਣਹਾਰ। ਸਿਰਜਣਾ ਕਰਨ ਦਾ ਮਤਲਬ ਹੁੰਦਾ ਪੈਦਾ ਕਰਨਾ। ਆ ਸਾਰੀ ਦੀ ਸਾਰੀ ਸ੍ਰਿਸ਼ਟੀ ਸਿਰਜੀ ਹੈ ਉਸ ਸਿਰਜਣਹਾਰ ਪਰਮਾਤਮਾ ਨੇ, ਤੇ ਸਾਰਿਆਂ ਦੇ ਮੱਥੇ ਦੇ ਉੱਤੇ ਲੇਖ ਵੀ, ਲੇਖ ਲਿਖਾਇਆ, ਆਪ ਹੀ ਉਹਨੇ ਲਿਖਾਏ ਨੇ। ਜੈਸੀ ਕਲਮ ਵੁੜੀ ਹੈ ਮਸਤਕ, ਇਹੋ ਜਿਹੀ ਪਰਮਾਤਮਾ ਦੀ ਕਲਮ ਲੋਕਾਂ ਦੇ ਮੱਥੇ ਤੇ ਚੱਲੀ ਹੈ, ਉਹੋ ਜਿਹੀ ਪ੍ਰਾਲਬਧ ਸਾਰਿਆਂ ਦੇ ਕੋਲ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਜੋ ਜੋ ਪਰਮਾਤਮਾ ਨੇ ਮੱਥੇ ਤੇ ਕਲਮ ਵਾਹ ਦਿੱਤੀ ਹੈ, ਉਹ ਉਹੋ ਹੀ ਲੇਖ ਲੈ ਕੇ ਸਾਰੇ ਦੇ ਸਾਰੇ ਲੋਕ ਸੰਸਾਰ ਵਿੱਚ ਪੈਦਾ ਹੋਏ। ਫਿਰ ਭਾਈ ਗੁਰਦਾਸ ਜੀ ਕਹਿੰਦੇ, ਸਭ ਸਹਿ ਦੇ ਆਧਾਰ ਨਾ ਤੋਲ ਤੁਲਾਇਆ, ਸਾਰਿਆਂ ਨੂੰ ਆਸਰਾ ਵੀ ਦੇ ਰਿਹਾ, ਉਹਨੂੰ ਕਿਸੇ ਆਸਰੇ ਦੀ ਲੋੜ ਨਹੀਂ। ਪਹਿਲੀਆਂ ਪੰਕਤੀਆਂ ਚ ਆਇਆ ਸੀ ਵੀ ਉਹ ਨਿਰਾਧਾਰ ਹੈ, ਉਹਨੂੰ ਕਿਸੇ ਆਸਰੇ ਦੀ ਨਹੀਂ ਲੋੜ। ਪਰ ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਆਸਰਾ ਵੀ ਦੇ ਰਿਹਾ, ਪਰਮੇਸ਼ਰ ਵਾਹਿਗੁਰੂ ਦੀ ਐਸੀ ਵਡਿਆਈ ਮਹਿਮਾ ਨੂੰ ਤੋਲਿਆ ਨਹੀਂ ਜਾ ਸਕਦਾ, ਉਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਕੋਈ ਬੁਰਾ ਹੋਵੇ ਭਾਵੇਂ ਭਲਾ ਹੋਵੇ, ਸਾਰੇ ਉਹਨੇ ਹੀ ਪੈਦਾ ਕੀਤੇ ਨੇ, ਤੇ ਪਾਲਣਾ ਵੀ ਸਾਰਿਆਂ ਦੀ ਕਰ ਰਿਹਾ, ਰਿਜਕ ਵੀ ਸਾਰਿਆਂ ਨੂੰ ਪਹੁੰਚਾ ਰਿਹਾ। ਤੂੰ ਕਾਹੇ ਡੁੱਲ ਹੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਮਨੁੱਖ ਨੂੰ ਸਮਝਾਇਆ, ਤੂੰ ਪਰਮਾਤਮਾ ਦਇਆ ਚਿੰਤਨ ਕਰ, ਤੇਰਾ ਕੰਮ ਚਿੰਤਾ ਕਰਨੀ ਨਹੀਂ, ਤੇਰਾ ਕੰਮ ਹੈ ਪਰਮਾਤਮਾ ਦਾ ਚਿੰਤਨ ਕਰਨਾ। ਤੂੰ ਉਹਦਾ ਚੇਤਾ ਕਰਿਆ ਕਰ, ਉਹਦਾ ਚਿੰਤਨ ਕਰਿਆ ਕਰ, ਤੇਰੀ ਚਿੰਤਾ ਪਰਮਾਤਮਾ ਕਰੇਗਾ। ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭਤ, ਕੀ ਜਲ ਵਿੱਚ ਵਸਣ ਵਾਲੇ, ਕੀ ਥਲ ਧਰਤੀ ਦੇ ਉੱਤੇ ਵਸਣ ਵਾਲੇ, ਕੀ ਪੁਲਾੜ ਦੇ ਵਿੱਚ ਆਕਾਸ਼ ਚ ਉੱਡਣ ਵਾਲੇ ਜੀਵ, ਸਾਰਿਆਂ ਦੀ ਪਾਲਣਾ ਕਰ ਰਿਹਾ। ਐਸੀ ਵਡਿਆਈ ਨੂੰ, ਉਸ ਦੀ ਮਹਿਮਾ ਨੂੰ ਤੋਲਿਆ ਨਹੀਂ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ। ਲਿਖਿਆ ਥਿਤ ਨਾ ਵਾਰ ਨਾ ਮਾਹੋਂ ਜਣਾਇਆ, ਇਹ ਰਚਨਾ ਉਹਨੇ ਕਦੋਂ ਦੀ ਰਚੀ ਹੈ? ਕਿਸੇ ਨੂੰ ਕੋਈ ਥਿਤ ਦਾ ਨਹੀਂ ਪਤਾ ਕਿ ਉਸ ਦਿਨ ਏਕਮ ਸੀ, ਦੂਜ ਸੀ, ਸੰਗਰਾਂਦ ਸੀ, ਮੱਸਿਆ ਸੀ, ਪੂਰਨਮਾਸ਼ੀ ਸੀ, ਕਦੋਂ ਰਚਿਆ ਉਹਨੇ ਸੰਸਾਰ? ਉਦੋਂ ਇਹ ਕੁਝ ਹੈ ਹੀ ਨਹੀਂ ਸੀ, ਥਿੱਤਾਂ ਵਾਰਾਂ ਹੀ ਹੈ ਨਹੀਂ ਸਨ, ਤੇ ਦੱਸਣਾ ਕਿਸੇ ਨੇ ਕੀ? ਥਿੱਤਾਂ ਵਾਰਾਂ ਤੇ ਬਾਅਦ ਚ ਬਣੀਆਂ ਜਦੋਂ ਸ੍ਰਿਸ਼ਟੀ ਬਣੀ। ਥਿੱਤ ਵਾਰ ਨਾ ਜੋਗੀ ਜਣ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਆਪ ਹੀ ਜਾਣਦਾ। ਕਿਸੇ ਨੂੰ ਕੋਈ ਥਿੱਤ ਦਾ ਵਾਰ ਦਾ ਨਹੀਂ ਪਤਾ ਕਿਤੇ ਨਹੀਂ ਲਿਖਿਆ, ਨਾ ਹੀ ਕੋਈ ਮਹੀਨਾ ਲਿਖਿਆ, ਕਿਸੇ ਨੂੰ ਨਹੀਂ ਉਹਨੇ ਜਣਾਇਆ ਤੇ ਕਿਸੇ ਨੂੰ ਨਹੀਂ ਉਹਨੇ ਦੱਸਿਆ ਕਦੋਂ ਦੀ ਉਹਨੇ ਸ੍ਰਿਸ਼ਟੀ ਸਾਜੀ ਹੈ। ਉਹਨੂੰ ਆਪ ਖੁਦ ਹੀ ਪਤਾ ਹੈ ਕਦੋਂ ਦਾ ਬਣਾਇਆ ਉਹਨੇ ਸੰਸਾਰ। ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ, ਵੇਦਾਂ ਤੇ ਕਤੇਬਾਂ ਨੇ ਵੀ ਤੇ ਹੋਰ ਵੀ ਜਿੰਨੇ ਵਿਚਾਰਵਾਨ ਨੇ, ਕਿਸੇ ਨੇ ਵੀ ਇਹ ਗੱਲ ਆਖ ਕੇ ਨਹੀਂ ਦੱਸੀ ਪਰਮਾਤਮਾ ਨੇ ਸ੍ਰਿਸ਼ਟੀ ਕਦੋਂ ਦੀ ਰਚੀ ਹੈ, ਰੱਬ ਕਦੋਂ ਕਦਾ ਹੈ, ਪਰਮਾਤਮਾ ਕਦੋਂ ਕਦਾ ਹੈ, ਕਿੰਨਾ ਕੁ ਚਿਰ ਉਹ ਸ੍ਰਿਸ਼ਟੀ ਨੂੰ ਸਾਜਣ ਤੋਂ ਪਹਿਲਾਂ ਇਕੱਲਾ ਰਿਹਾ ਹੈ, ਤੇ ਫਿਰ ਉਹਨੇ ਦੋਈ ਕੁਦਰਤ ਸਾਜੀ ਹੈ, ਫਿਰ ਉਹਨੇ ਕੁਦਰਤ ਬਣਾਈ ਦੂਸਰੀ, ਕਿਸੇ ਨੂੰ ਨਹੀਂ ਪਤਾ। ਇੱਕ ਪਰਮਾਤਮਾ ਕਾਦਰ, ਦੂਜੀ ਉਹਦੀ ਕੁਦਰਤ। ਕੋਈ ਨਹੀਂ ਦੱਸ ਸਕਦਾ ਉਸ ਦੀ ਕੁਦਰਤ ਨੂੰ, ਕੋਈ ਨਹੀਂ ਬਿਆਨ ਕਰ ਸਕਦਾ ਉਸ ਕਾਦਰ ਦੀ ਮਹਿਮਾ ਨੂੰ। ਅਕਾਲ ਪੁਰਖ ਪਰਮਾਤਮਾ ਦਾ ਕੋਈ ਵੀ ਭੇਦ ਨਹੀਂ ਪਾ ਸਕਦਾ ਉਹ ਕਿਤਨਾ ਮਹਾਨ, ਕਿਤਨਾ ਸ਼੍ਰੋਮਣੀ, ਕਿਤਨਾ ਅਗਮ ਅਥਾ ਅਗੋਚਰ ਤੇ ਗਹਿਰ ਗੰਭੀਰ ਹੈ, ਕੋਈ ਵੀ ਉਸ ਪ੍ਰਭੂ ਦੇ ਬਾਰੇ ਚ ਵਰਣਨ ਨਹੀਂ ਕਰ ਸਕਦਾ। ਵਾਰ 22 ਦੀ ਪੌੜੀ 2 ਵਿੱਚ ਪਵਿੱਤਰ ਬਚਨ ਨਿਰੰਕਾਰ ਪਰਮੇਸ਼ਰ ਦਾ ਬਾਲੋ ਦੀ ਸ਼ਕਤੀ ਦਾ ਵਰਣਨ ਕਰਦਿਆਂ ਫੁਰਮਾਨ ਕਰਦੇ ਨੇ, ਨਿਰਾਲੰਬ ਨਿਰਬਾਣ ਬਾਣ ਚਲਾਇਆ, ਉੱਡੈ ਹੰਸ ਉਚਾਣ ਕਿਨ ਪਹੁੰਚਾਇਆ, ਖੰਭੀ ਚੋਜ ਵਡਾਣ ਆਣ ਮਿਲਾਇਆ, ਧਰੂ ਚੜਿਆ ਅਸਮਾਨ ਨਾ ਟਲ ਟਲਾਇਆ, ਮਿਲੈ ਨਿਮਾਣੇ ਮਾਣ ਆਪ ਗਵਾਇਆ, ਦਰਗਹਿ ਪਤ ਪਰਵਾਨ ਗੁਰਮੁਖ ਧਿਆਇਆ, ਦਰਗਹਿ ਪਤ ਪਰਵਾਨ ਗੁਰਮੁਖ ਧਿਆਇਆ। ਬੜੇ ਪਿਆਰੇ ਬਚਨ ਉਚਾਰਨ ਕੀਤੇ, ਪਰਮਾਤਮਾ ਦੀ ਮਹਿਮਾ ਦੱਸਦੇ। ਕਹਿਣ ਲੱਗੇ ਨਿਰਾਲੰਬ ਨਿਰਬਾਣ ਬਾਣ ਚਲਾਇਆ। ਨਿਰਾਲੰਬ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਨਿਰ ਆਸਰਾ, ਉਹਨੂੰ ਕਿਸੇ ਆਸਰੇ ਦੀ ਕੋਈ ਲੋੜ ਨਹੀਂ ਹੈ, ਨਿਰਲੰਬ ਦਾ ਇਹ ਅਰਥ ਹੈ। ਨਿਰਬਾਣ ਜਿਸ ਨੂੰ ਕੋਈ ਬੰਧਨ ਨਹੀਂ ਹੈ, ਬੰਧਨਾਂ ਤੋਂ ਰਹਿਤ ਹੈ। ਕਹਿਣ ਲੱਗੇ ਪਰਮਾਤਮਾ ਨਿਰਾਲੰਬ ਹੈ, ਨਿਰਬਾਣ ਹੈ, ਆਸਰੇ ਤੋਂ ਬਿਨਾਂ ਹੈ, ਬੰਧਨਾਂ ਤੋਂ ਬਿਨਾਂ ਹੈ, ਬਾਣ ਚਲਾਇਆ। ਇਹ ਕਿਸਨੇ ਐਸਾ ਬਾਣ ਚਲਾਇਆ ਹੈ, ਕਿਸਨੇ ਐਸੀ ਸ਼ਕਤੀ ਸੰਸਾਰ ਜਗਤ ਵਿੱਚ ਵਰਤੀ ਹੈ, ਕਿਹੜੀ ਕਿਹੜੀ ਸ਼ਕਤੀ ਦਾ ਵਰਣਨ ਕਰਦੇ? ਇਹ ਤੇ ਪਤਾ ਲੱਗ ਗਿਆ ਰੱਬ ਆਸਰੇ ਤੋਂ ਬਿਨਾਂ, ਉਹਨੂੰ ਕਿਸੇ ਆਸਰੇ ਦੀ ਨਹੀਂ ਲੋੜ, ਕੋਈ ਬੰਧਨ ਨਹੀਂ ਹੈ ਪਰਮਾਤਮਾ ਨੂੰ। ਕਿਹੜੇ ਬਾਣ ਦੀ ਗੱਲ ਕਰਦੇ? ਕਿਹੜਾ ਤੀਰ ਕਿੰਨੇ ਕਿੱਦਾਂ ਚਲਾਇਆ? ਅਗਲੀ ਪੰਕਤੀ ਪੜਿਓ, ਉੱਡੈ ਹੰਸ ਉਚਾਣ ਕਿਨ ਪਹੁੰਚਾਇਆ। ਰੱਬ ਦੀ ਕੁਦਰਤ ਵੇਖੇ ਹੁਣ ਸ਼ਕਤੀ ਉਹਦੀ। ਕਹਿਣ ਲੱਗੇ ਹੰਸ ਬੜੀ ਉਚਾਈ ਦੇ ਉੱਤੇ ਉੱਡਦਾ ਹੈ। ਸਾਧ ਸੰਗਤ ਆਪਾਂ ਕਹਿੰਦੇ ਮਾਨ ਸਰੋਵਰ ਦੇ ਉੱਤੇ ਹੰਸ ਰਹਿੰਦਾ, ਜਿਹੜਾ ਮਾਨ ਸਰੋਵਰ ਹੈ ਨਾ, ਮਾਨ ਸਰੋਵਰ ਝੀਲ ਹੈ ਜਿਹੜੀ, ਇਹ ਹਿਮਾਲਾ ਪਰਬਤ ਦੀ ਇੱਕ ਚੋਟੀ ਤੇ ਆ, ਇਹ ਕਿੰਨੀ ਉਚਾਈ ਤੇ ਹੈ। ਕਹਿਣ ਲੱਗੇ ਐਡੀ ਉਚਾਈ ਦੇ ਉੱਤੇ ਹੰਸ ਨੂੰ ਕਿਸ ਨੇ ਪਹੁੰਚਾਇਆ? ਮਾਨ ਸਰੋਵਰ ਦੇ ਕੰਢੇ ਰਹਿਣਾ ਹੰਸ ਨੇ, ਸੁੱਚੇ ਮੋਤੀ ਚੁਗਣੇ, ਉਹਦਾ ਖਾਣਾ ਮਾਨ ਸਰੋਵਰ ਦੇ ਕੰਢੇ ਰਹਿ ਕੇ, ਤੇ ਮਾਨ ਸਰੋਵਰ ਹੁਣ ਇੰਨੀ ਉਚਾਈ ਦੇ ਉੱਤੇ ਹੈ, ਇੰਨੀ ਉਚਾਈ ਦੇ ਉੱਤੇ ਹੰਸ ਉੱਡਦਾ ਹੈ, ਤੇ ਉਸਨੂੰ ਮਾਨ ਸਰੋਵਰ ਦੇ ਕੰਢੇ ਤੇ ਕਿਸ ਨੇ ਪਹੁੰਚਾਇਆ? ਕਿਹਨੇ ਘੱਲਿਆ ਉਹਨੂੰ ਐਡੀ ਉਚਾਈ ਤੇ? ਕਿਹਨੇ ਸ਼ਕਤੀ ਦਿੱਤੀ ਹੈ ਉਹਨੂੰ? ਫਿਰ ਨਾਲ ਦੱਸਦੇ ਨੇ, ਖੰਭੀ ਚੋਜ ਵਡਾਣ ਆਣ ਮਿਲਾਇਆ, ਉਸ ਦੇ ਖੰਭਾਂ ਦਾ ਅਸਚਰਜ ਕੌਤਕ ਹੈ ਜਿਨ੍ਹਾਂ ਨੇ ਮਾਨ ਸਰੋਵਰ ਤੇ ਲਿਆ ਕੇ ਹੰਸ ਨੂੰ ਮਿਲਾ ਦਿੱਤਾ ਹੈ, ਵੀ ਇੱਥੇ ਹੀ ਤੇਰਾ ਖਾਣਾ, ਇੱਥੇ ਬਹਿ। ਹੰਸ ਨੂੰ ਕਿਸ ਨੇ ਦਿੱਤੀ ਹੈ ਜ਼ਿੰਦਗੀ? ਹੰਸ ਨੂੰ ਕਿਸ ਨੇ ਸੁੱਚੇ ਮੋਤੀ ਖਾਣ ਲਾਇਆ ਹੈ? ਹੰਸ ਨੂੰ ਕਿਸ ਨੇ ਦਿੱਤੇ ਹਨ ਖੰਭ? ਤੇ ਹੰਸ ਨੂੰ ਕਿਸ ਨੇ ਦਿੱਤਾ ਹੈ ਇੰਨਾ ਬਲ ਉੱਡਣ ਦਾ? ਇਹ ਸਾਰੇ ਦਾ ਸਾਰਾ ਕੁਝ ਦਿੱਤਾ ਹੈ ਸਤਨਾਮ ਸ੍ਰੀ ਵਾਹਿਗੁਰੂ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ, ਮੇਰੇ ਪਰਮੇਸ਼ਰ ਨੇ, ਇਹ ਉਹਦੀ ਸ਼ਕਤੀ ਹੈ। ਫਿਰ ਕਹਿਣ ਲੱਗੇ, ਧਰੂ ਚੜਿਆ ਅਸਮਾਨ ਨਾ ਟਲ ਟਲਾਇਆ। ਐਵੇਂ ਹੀ ਤਾਂ ਧਰੂ ਅਸਮਾਨ ਤੇ ਜਾ ਚੜਿਆ ਜੋ ਕਿਸੇ ਦਾ ਟਾਲਿਆ ਨਹੀਂ ਟਲਦਾ। ਬਾਣੀ ਨੇ ਬਚਨ ਆ ਕੇ ਕਹਿਣ ਲੱਗੇ, ਧਰੂ ਅਟਲ ਅਜਹੂ ਨਾ ਟਰਿਓ। ਆਕਾਸ਼ ਦੇ ਵਿੱਚ ਇੱਕ ਤਾਰਾ ਹੈ, ਉਸ ਤਾਰੇ ਦਾ ਨਾਂ ਰੱਖ ਦਿੱਤਾ ਧਰੂ ਤਾਰਾ। ਸਾਰੇ ਦੇ ਸਾਰੇ ਤਾਰੇ ਜਿੰਨੇ ਨੇ ਨਾ, ਉਹ ਸਾਰੇ ਤਾਰੇ ਆਪਣੀ ਆਪਣੀ ਜਗ੍ਹਾ ਤੋਂ ਰਾਤ ਹਿੱਲ ਜਾਂਦੇ ਆ, ਜਿਹੜਾ ਉਹ ਤਾਰਾ ਹੈ ਉਹ ਇੱਕੋ ਜਗ੍ਹਾ ਤੇ ਖੜਾ ਰਹਿੰਦਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਉਹ ਜਿਹੜਾ ਧਰੂ ਹੈ, ਧਰੂ ਚੜਿਆ ਅਸਮਾਨ ਨਾ ਟਲ ਟਲਾਇਆ, ਉਹ ਟਾਲਿਆ ਨਹੀਂ ਟਲ ਸਕਦਾ, ਭਾਵ ਸਦੀਵੀ ਕਾਲ ਵਾਸਤੇ ਅਟਲ ਹੈ ਉਹ ਧਰੂ, ਉਸਦਾ ਨਾਮ ਹੀ ਦੁਨੀਆਂ ਚ ਅਟਲ ਹੋ ਗਿਆ ਜਿਹਨੇ ਬੰਦਗੀ ਕੀਤੀ ਹੈ। ਕਿਸ ਨੇ ਪਹੁੰਚਾਇਆ ਉਹਨੂੰ ਉੱਥੇ ਤੱਕ? ਇਹ ਤੇ ਇੱਕ ਧਰੂ ਦੀ ਗੱਲ ਹੈ ਨਾ। ਭਗਤ ਕਬੀਰ ਸਾਹਿਬ ਦੇ ਬਚਨ ਸੁਣਿਓ, ਉਹ ਕਹਿਣ ਲੱਗੇ, ਓਏ ਜੋ ਦੀਸੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਣ ਹਾਰੇ। ਜਿਹੜੇ ਆਕਾਸ਼ ਦੇ ਵਿੱਚ ਤਾਰੇ ਚਮਕਦੇ ਨਜ਼ਰ ਆਉਂਦੇ ਨੇ, ਭਗਤ ਕਬੀਰ ਸਾਹਿਬ ਇੱਕ ਪੰਡਿਤ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਹਿੰਦੇ, ਮੈਨੂੰ ਦੱਸ ਉਹ ਕਿੰਨੇ ਚਿਤਰੇ ਨੇ। ਉਹ ਜਿਹੜੇ ਤਾਰੇ ਨੇ ਕਿਹਨੇ ਬਣਾਏ, ਜਿਹੜੇ ਚਮਕਾਂ ਮਾਰ ਰਹੇ ਉਹਨਾਂ ਚ ਚਮਕ ਕਿਹਨੇ ਪਾਈ ਆ, ਸੂਰਜ ਵਿੱਚ ਚਮਕ ਕਿਹਨੇ ਪਾਈ ਆ, ਇਹਨਾਂ ਤਾਰਿਆਂ ਨੂੰ ਚਮਕਣ ਕਿਹਨੇ ਲਾਇਆ, ਇਹ ਤਾਰੇ ਕਿਹਨੇ ਟਿਕਾਏ, ਆ ਬਿਨਾਂ ਥੰਮਾਂ ਤੋਂ ਬਿਨਾਂ ਕਿਸੇ ਪਿੱਲਰ ਤੋਂ ਆਕਾਸ਼ ਕਿਹਨੇ ਟਿਕਾ ਕੇ ਰੱਖਿਆ, ਕਿਹੜੀ ਹੈ ਐਸੀ ਸ਼ਕਤੀ? ਉਹ ਸ਼ਕਤੀ ਹੈ ਵਾਹਿਗੁਰੂ, 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 ਅਕਾਲ ਪੁਰਖ ਪਰਮੇਸ਼ਰ। ਬਚਨ ਫਿਰ ਸਰਵਣ ਕਰ ਲੈਣੇ, ਓਏ ਜੋ ਦੀਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਣ ਹਾਰੇ, ਕਹੋ ਰੇ ਪੰਡਿਤ ਅੰਬਰ ਕਾ ਸਿਉ ਲਾਗਾ, ਬੂਝੈ ਬੂਝਣ ਹਾਰ ਸੁਭਾਗਾ। ਇਹ ਕਿਸੇ ਵੱਡਿਆਂ ਭਾਗਾਂ ਵਾਲੇ ਨੂੰ ਪਤਾ ਹੈ ਕਿ ਸਾਰੇ ਦਾ ਸਾਰਾ ਕੁਛ ਮੇਰੇ ਵਾਹਿਗੁਰੂ ਨੇ ਟਿਕਾਇਆ ਹੋਇਆ ਤੇ ਉਹਨੇ ਹੀ ਪੈਦਾ ਕੀਤਾ। ਇਸ ਲਈ ਭਾਈ ਗੁਰਦਾਸ ਜੀ ਦੇ ਬਚਨ, ਮਿਲੈ ਨਮਾਣੇ ਮਾਣ ਆਪ ਗਵਾਇਆ, ਜਿਸ ਨੇ ਆਪਣਾ ਆਪਾ ਗਵਾ ਦਿੱਤਾ ਉਸ ਨਮਾਣੇ ਨੂੰ ਰੱਬ ਦੀ ਦਰਗਾਹ ਵਿੱਚ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਧਰੂ ਪ੍ਰਹਿਲਾਦ ਵਰਗਿਆਂ ਨੇ ਆਪਾ ਗਵਾਇਆ, ਰੱਬ ਨੂੰ ਪਾਇਆ, ਉਹਦੀ ਬੰਦਗੀ ਚ ਜੁੜੇ, ਖਸਮ ਦੀ ਬਾਣੀ ਵਿੱਚ ਬੈਠੇ ਨੇ ਅੱਜ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਉਹਨਾਂ ਨੂੰ ਸਤਿਕਾਰ ਮਿਲਿਆ। ਔਰ ਸਾਨੂੰ ਜਗਿਆਸੂਆਂ ਨੂੰ ਪ੍ਰੇਰਣਾ ਦਿੱਤੀ, ਹੇ ਕਲਯੁਗੀ ਜੀਵ, ਹੇ ਜਗਿਆਸੂ ਮਾਨਸ, ਏਦਾਂ ਪਰਮਾਤਮਾ ਦਾ ਨਾਮ ਜਪ ਜਿਵੇਂ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ, ਮੋਹ ਮਾਇਆ ਤੋਂ ਉੱਚੇ ਉੱਠ ਕੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਮਾਣਿਆਂ ਨੂੰ ਹੀ ਮਾਣ ਮਿਲਦਾ ਹੈ ਉਹਦੀ ਦਰਗਾਹ ਚ। ਅਖੀਰਲੀ ਪੰਕਤੀ ਚ ਕਹਿਣ ਲੱਗੇ, ਦਰਗਹਿ ਪਤ ਪਰਵਾਣ ਗੁਰਮੁਖ ਧਿਆਇਆ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਧਿਆਇਆ, ਆਪਣਾ ਮੁਖ ਗੁਰੂ ਵਾਲੇ ਪਾਸੇ ਕਰਕੇ, ਆਪਣਾ ਤਨ ਮਨ ਗੁਰੂ ਅੱਗੇ ਵੇਚ ਕੇ, ਜਿਨ੍ਹਾਂ ਨੇ ਗੁਰੂ ਦੀ ਸ਼ਰਣੀ ਪੈ ਕੇ ਉਸ ਵਾਹਿਗੁਰੂ ਨੂੰ ਧਿਆਇਆ ਹੈ, ਉਸ ਪਰਮੇਸ਼ਰ ਵਾਹਿਗੁਰੂ ਨੂੰ ਜਪਿਆ ਹੈ। ਕਹਿਣ ਲੱਗਿਆ, ਦਰਗਹਿ ਪਤ ਪ੍ਰਵਾਨ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਪਤ ਵੀ ਮਿਲੀ, ਇੱਜ਼ਤ ਵੀ ਮਿਲੀ, ਉਹ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ, ਨਿਰੰਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਬੂਲ ਹੋ ਗਏ ਸਾਧ ਸੰਗਤ ਉਹ। ਇਸ ਲਈ ਆਪਾ ਗਵਾਉਣਾ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਨੂੰ ਧਿਆਉਣਾ, ਉਹਦੇ ਨਾਮ ਸਿਮਰਨ ਵਿੱਚ ਜੁੜ ਕੇ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਦਰਗਾਹ ਵਿੱਚ ਸਤਿਕਾਰ ਵੀ ਮਿਲ ਸਕਦਾ, ਉਹਦੀ ਹਜ਼ੂਰੀ ਵਿੱਚ ਆਪਾਂ ਪ੍ਰਵਾਨ ਵੀ ਚੜ ਸਕਦੇ, ਕਬੂਲ ਹੋ ਸਕਦੇ ਹਾਂ।